ਜਾਣ ਕੇ ਹੀ ਨਾਮ ਨਿਰੰਜਣ ਦਾ ਨੂੰ ਜਾਣਿਆ ਜਾ ਸਕਦਾ। ਨਾਮ ਨਿਰੰਜਣ ਦਾ ਦਰਸ਼ਨ ਮੰਨ ਕੇ ਹੀ ਹੁੰਦਾ। ਬਾਣੀ ਨੂੰ ਗੁਰਬਾਣੀ ਨੂੰ ਮੰਨੇ ਬਿਨਾਂ ਨਾਮ ਨਿਰੰਜਣ ਦਾ ਪਤਾ ਹੀ ਨਹੀਂ ਲੱਗਦਾ, ਤੁਸੀਂ ਸਮਝ ਹੀ ਨਹੀਂ ਆ ਸਕਦੇ।
ਮੰਨੇ ਮਾਰਗ ਠਾਕ ਨਾ ਪਾਏ,
ਮੰਨੇ ਮਾਰਗ ਠਾਕ ਨਾ ਪਾਏ, ਜੇ ਗੁਰਬਾਣੀ ਨੂੰ ਮੰਨਦਾ ਰਹੇ, ਮੰਨੀ ਚਲਿਆ ਜਾਵੇ ਤਾਂ ਭਵ ਸਾਗਰ ਪਾਰ ਹੋ ਜਾਊਗਾ। ਜਿੱਥੇ ਜਾ ਕੇ ਸ਼ੰਕਾ ਪੈਦਾ ਹੋ ਗਈ ਨਾ, ਮੰਨਣ ਤੋਂ ਹਟ ਗਿਆ, ਉੱਥੇ ਰੁਕਾਵਟ ਆ। ਗੁਰਬਾਣੀ ਭਵ ਸਾਗਰ ਤੋਂ ਪਾਰ ਲੈ ਕੇ ਜਾਂਦੀ ਹੈ, ਮਾਰਗ ਹੈ, ਰਸਤਾ ਹੈ ਨਿਕਲਣ ਦਾ। ਜਿਵੇਂ ਕੋਈ ਜੰਗਲ 'ਚ ਉਲਝ ਜਾਂਦਾ ਨਾ, ਰਸਤਾ ਹੁੰਦਾ ਨਹੀਂ ਜੰਗਲ 'ਚ, ਇਹਦਾ ਕੋਈ ਰਸਤਾ ਨਹੀਂ ਬਣਿਆ ਹੋਇਆ ਹੈ ਸੰਸਾਰ ਦੇ ਵਿੱਚ। ਜਿੰਨੇ ਰਸਤੇ ਮੱਤਾਂ ਨੇ ਸਭ ਉਲਝੀਆਂ ਹੋਈਆਂ ਨੇ, ਵਿੱਚੇ ਜੰਗਲ ਦੇ ਘੁਮਾਈ ਜਾਂਦੀਆਂ ਨੇ, ਬਾਹਰ ਲਿਜਾਣ ਵਾਲੀ ਕੋਈ ਨਹੀਂ। ਇਹ ਬਾਹਰ ਲਿਜਾਣ ਵਾਲਾ ਮਾਰਗ, ਪਰ ਮੌਕੇ 'ਤੇ ਬਣਿਆ ਹੋਇਆ ਰਹਿੰਦਾ ਨਹੀਂ ਹੁੰਦਾ। ਤਾਂ ਹੁੰਦਾ ਨਾ ਆਲ ਦਾਲ 'ਤੇ ਫੱਟ ਫੁੱਟ ਕੇ ਮਾਰਗ ਬਣਾਇਆ ਹੋਵੇ ਸੜਕ, ਫਿਰ ਤਾਂ ਕੋਈ ਵੀ ਚਲਿਆ ਜਾਊਗਾ। ਇਹ ਬਣਿਆ ਹੋਇਆ ਨਹੀਂ ਹੁੰਦਾ, ਬਣਿਆ ਹੋਇਆ ਲੋਕ ਰਹਿਣ ਨਹੀਂ ਦਿੰਦੇ। ਜਿਨ੍ਹਾਂ ਨੇ ਦੂਏ ਮੱਤਾਂ ਚਲਾਈਆਂ ਨੇ, ਉਹ ਇਹਦੇ ਰਾਹ 'ਚ ਕੰਡੇ ਬੀਜਦੇ ਹੀ ਰਹਿੰਦੇ ਨੇ। ਹੋਰ ਇਹਦੇ ਨਾਲ ਉਰਾ ਪਰਾ ਨਾਰਦ ਦੀ ਜਿਹੜੀ ਦਿੱਖ ਇਹਨਾਂ ਨੇ ਬਣਾਈ ਹੋਈ ਹੈ ਹਿੰਦੂ ਮੱਤ ਵਾਲਿਆਂ ਨੇ, ਉਹ ਗੁਰਬਾਣੀ ਤਾਂ ਬਿਲਕੁਲ ਉਲਟ ਹੈ। ਵਿਆਸ ਦੀ ਵੀ ਦਿੱਖ ਜਿਹੜੀ ਇਹਨਾਂ ਨੇ ਬਣਾਈ ਹੋਈ ਹੈ, ਉਹ ਗੁਰਬਾਣੀ ਵਾਲੀ ਨਹੀਂ ਹੈ। ਵਿਆਸ ਇਹਨਾਂ ਦੀ ਮੱਤ ਨੂੰ ਖੰਡਨ ਕਰਦਾ ਹੈ, ਵੇਦ ਦੇ ਨਾਲ ਸੰਬੰਧ ਹੈ ਵਿਆਸ। ਸਿਮਰਤ ਸ਼ਾਸਤਰ ਵੇਦ ਤੋਂ ਉਲਟ ਨੇ। ਗੁਰਬਾਣੀ ਤਾਂ ਪ੍ਰਮਾਣ ਦਿੰਦੀ ਹੈ, ਵੇਦ ਕਹਿੰਦਾ ਇੱਕ ਨੂੰ ਸਿਮਰੋ, ਇੱਕੋ ਸਿਮਰੋ ਨਾਨਕਾ ਜੇ ਜਲ ਥਲ ਰਹਿ ਸਮਾਏ, ਦੂਜਾ ਕਾਹੇ ਸਿਮਰੀਏ ਜੰਮੇ ਤੇ ਮਰ ਜਾਏ। ਜਿਹੜਾ ਜਮਦਾਰ ਮਰਦਾ ਉਹਨੂੰ ਸਿਮਰਨਾ ਨਹੀਂ ਚਾਹੀਦਾ, ਇਹ ਗੱਲ ਸਿੱਖਾਂ ਨੇ ਵੀ ਤਿਆਗਤੀ। ਜਿਹੜੇ ਗੁਰੂ ਜਨਮ ਲਿਆ, ਭਾਵੇਂ ਮਰੇ ਨਹੀਂ, ਸਰੀਰ ਜ਼ਰੂਰ ਛੱਡਿਆ, ਤਾਂ ਸਰੀਰ ਛੱਡਣ ਨੂੰ ਮਰਨਾ ਕਹਿੰਦੇ ਨੇ। ਮਨਮੁਖਤਾ ਸਰੀਰ ਛੱਡਣ ਨੂੰ ਮਰਨਾ ਕਹਿੰਦੇ ਨੇ। ਸਰੀਰ ਛੱਡ ਕੇ ਹੁਣ ਹੈ ਨਹੀਂ, ਸਰੀਰ ਕਰਕੇ ਹੈ ਨਹੀਂ। ਇਹਨਾਂ ਦੀ ਨਿਗਾਹ 'ਚ ਤਾਂ ਹੀ ਬਰਸੀਆਂ ਮਨਾਉਂਦੇ ਨੇ, ਬਰਸੀਆਂ ਕਾਹਦੇ ਮਨਾਉਣ, ਇਹ ਮਨਮੁਖ ਬਰਸੀਆਂ ਕਿਉਂ ਮਨਾਉਣ? ਜੇ ਜਿਉਂਦਾ ਮਨਾਉਣ ਬਰਸੀ ਨਹੀਂ ਮਨਾ ਸਕਦੇ। ਕੋਈ ਆਦਮੀ ਅਮਰੀਕਾ ਚਲਿਆ ਗਿਆ, ਇੱਥੋਂ ਉਹਦੀਆਂ ਬਰਸੀਆਂ ਮਨਾਓਗੇ ਤੁਸੀਂ? ਉਹ ਜਿਉਂਦਾ ਸਾਡੇ ਕੋਲ ਨਹੀਂ ਤਾਂ ਕੀ ਗੱਲ ਹੈ? ਉਹ ਚੰਦਰਮਾ 'ਤੇ ਜਾ ਕੇ ਵੱਸ ਗਿਆ ਕਿਤੇ ਹੋਰ, ਤੁਸੀਂ ਉਹਦੀਆਂ ਬਰਸੀਆਂ ਕਿਹੜੇ ਬੇਸ 'ਤੇ ਮਨਾਉਂਦੇ? ਇਹ ਸਭ ਹਿੰਦੂ ਮਤ ਤੋਂ ਪ੍ਰਭਾਵਿਤ ਨੇ ਗੱਲਾਂ। ਜਿਹੜਾ ਜੰਮਦਾ ਮਰਦਾ ਉਹਨੂੰ ਨਹੀਂ ਸਿਮਰ ਸਕਦੇ ਤੁਸੀਂ, ਜਿਹੜਾ ਉਹਨੂੰ ਸਿਮਰ, ਜਿਹਨੂੰ ਉਹ ਸਿਮਰਦਾ ਸੀ ਉਹਨੂੰ ਸਿਮਰੋ। ਨਾਨਕ ਨੇ ਕਿਹਨੂੰ ਸਿਮਰਨ ਨੂੰ ਕਿਹਾ? ਨਾਨਕ ਨੇ ਕਿਹਦਾ ਧਿਆਨ ਧਰਨ ਨੂੰ ਕਿਹਾ? ਉਹਦਾ ਧਰੋ। ਇਹ ਕਹਿੰਦੇ ਨੇ ਸ੍ਰੀ ਰਾਧਾਕ੍ਰਿਸ਼ਨ ਧਿਆਈਏ, ਅਰਥ ਬਦਲਦੇ। ਧਿਆਈ ਐ ਲੱਭਦਾ, ਸ੍ਰੀ ਹਰਕ੍ਰਿਸ਼ਨ ਨੇ ਧਿਆਈ ਹੈ। ਕੌਣ? ਗੁਰਮਤ। ਗੁਰੂ ਨਾਨਕ ਲਈ ਧਿਆਏ ਹੈ, ਲਈ ਧਿਆਏ ਨਹੀਂ ਹੈ, ਲਈ ਗੁਰੂ ਨਾਨਕ ਨੇ ਧਿਆਈ ਹੈ। ਪਹਿਲਾਂ ਗੁਰੂ ਨਾਨਕ ਦੇ ਧਿਆਨ 'ਚ ਮੱਤ ਆਈ ਹੈ, ਮਾਰਗ ਗੁਰੂ ਨਾਨਕ ਦੇ ਧਿਆਨ 'ਚ ਆਇਆ ਜੰਗਲ ਦੇ ਵਿੱਚ, ਆਹ ਮਾਰਗ ਹੈ ਲਿਖਿਆ ਹੋਇਆ ਸੀ ਬਾਣੀ ਦੇ ਵਿੱਚ। ਲੋਕ ਉਹਦੇ ਅਰਥ ਉਲਟੇ ਲਾਉਂਦੇ ਸੀ, ਨਕਸ਼ਾ ਸੀ, ਪੁੱਠਾ ਫੜਿਆ ਹੋਇਆ ਸੀ ਨਕਸ਼ਾ। ਜੇ ਨਕਸ਼ਾ ਪੁੱਠਾ ਫੜ ਲਈਏ, ਰਾਹ ਮਿਲ ਜੂਗਾ? ਰਾਹ ਨਹੀਂ ਮਿਲਣਾ। ਬਾਣੀ ਦੇ ਅਰਥ ਉਲਟੇ ਕਰ ਰਹੇ ਨੇ, ਪੁੱਠੇ ਕਰ ਰਹੇ ਨੇ, ਲਫ਼ਜ਼ੀ ਅਰਥ ਕਰ ਰਹੇ ਨੇ। ਮਸਕੀਨ ਵੀ ਕਹਿੰਦਾ ਹੁਣ ਅੱਖਰੀ ਅਰਥ ਕਰ ਲਈਏ ਗੁਰਬਾਣੀ ਦੇ, ਹੋਰ ਅੰਡ ਵੰਡ ਪੁੱਟ ਕੇ ਨਾ ਪਤਾ ਨਹੀਂ ਕੀ ਕਹਿੰਦਾ, ਹੁਣ ਅੱਖਰੀ ਅਰਥ ਕਰ ਲਈਏ। ਤੂੰ ਗੁਰਬਾਣੀ ਦੇ ਅਰਥ ਕਰਨ ਬੈਠਿਆ ਸੀ ਆ ਅੰਡ ਵੰਡ ਕਰਨ ਬੈਠਿਆ ਸੀ? ਜਿਹਦੇ ਅਰਥ ਕਰਨ ਬੈਠਿਆ ਸੀ ਉਹਦਾ ਤਾਂ ਕਹਿੰਦੇ ਅੱਖਰੀ ਅਰਥ ਕਰ ਲਈਏ। ਪਹਿਲਾਂ ਕੀ ਕੀਤਾ ਤਾਂ ਘੰਟਾ, ਪਹਿਲਾਂ ਕੀ ਕੀਤਾ? ਇਹਦਾ ਉਹਨਾਂ ਗੁਰਬਾਣੀ ਨੂੰ ਟੱਚ ਨਹੀਂ ਪਹਿਲਾਂ ਉਹਨੇ ਕੀਤਾ? ਪਹਿਲਾਂ ਕੁਝ ਹੋਰ ਅੰਡ ਵੰਡ ਕਿਹਾ ਉਹਨੇ ਆਪਣੇ ਕੋਲੋਂ ਹੀ, ਪਿੱਛੋਂ ਕਹਿੰਦਾ ਗੁਰਬਾਣੀ ਦੇ ਅਖਰੀ ਅਰਥ ਕਰ ਲਈਏ। ਇਹਦਾ ਮਤਲਬ ਗੁਰਬਾਣੀ ਦਾ ਉਹਨੇ ਅਰਥ ਆਈ ਓ ਨੀ, ਫਿਰ ਗੁਰਬਾਣੀ ਜੋ ਤਾਂ ਕਿਸੇ ਲਈ ਓ ਨੀ ਸੀ, ਆਪਣੀਆਂ ਗੱਲਾਂ ਪਤਾ ਨੀ ਕਿੱਥੋਂ ਪੜ੍ਹ ਕੇ ਕਰਤੀਆਂ, ਪਿੱਛੋਂ ਗੁਰਬਾਣੀ ਦੇ ਅਖਰੀ ਅਰਥ ਕਰਨ ਲੱਗ ਗਿਆ। ਔਰ ਅੱਖਰੀ ਅਰਥ ਨਹੀਂ ਇਹਦੇ ਹੁੰਦੇ, ਇਹਨਾਂ ਅੱਖਰਾਂ ਮੈਂ ਕੋਈ ਗੁਰਮੁਖ ਖੋਜੇ, ਅੱਖਰ ਜ਼ਰੂਰ ਨੇ ਪਰ ਉਹ ਚੋਂ ਖੋਜਣਾ ਬੁੱਝਣ ਵਾਲੀ ਗੱਲ ਹੈ, ਬੁਝਾਰਤ ਹੈ। ਉਹ ਇਹ ਕਹਿੰਦਾ ਹੁਣ ਇਹਨੇ ਬੁੱਝੀਏ ਆਪਾਂ, ਕਹਿੰਦਾ ਅੱਖਰੀ ਅਰਥ ਕਰੀਏ ਨਾ, ਕਹਿੰਦਾ ਅੱਖਰੀ ਅਰਥ ਦਾ ਇਹਦੇ ਲੱਸੀ ਹੁੰਦੀ ਹੈ, ਸੰਤੋਂ ਮਾਖਣ ਖਾਇਆ ਛਾਛ ਪੀਏ ਸੰਸਾਰ। ਇਹ ਹਰ ਵਕਤ ਬਣਿਆ ਹੋਇਆ ਰਸਤਾ ਨਹੀਂ ਰਹਿੰਦਾ, ਬੜੇ ਬੜੇ ਉਲਝੇ ਜਾਂਦੇ ਨੇ ਇਹਦੇ ਵਿੱਚ। ਵਿਦਵਾਨ ਤਾਂ ਉਲਝੇ ਹੋਏ ਰਹੇ, ਅਸਲ 'ਚ ਵਿਦਵਾਨ ਉਲਝੇ ਹੋਏ ਕੀ ਰਹਿੰਦੇ ਨੇ, ਉਲਝਾਇਆ ਹੋਇਆ ਵਿਦਵਾਨਾਂ ਦਾ ਹੁੰਦਾ। ਵਿਦਵਾਨ ਅੱਖਰੀ ਅਰਥ ਤੋਂ ਗਾਹਾਂ ਜਾਣਦੇ ਹੀ ਨਹੀਂ ਹੁੰਦੇ ਕੁਛ। ਇਹ ਆ ਬੁਝਾਰਤ, ਕਹਾ ਬੁਝਾਰਤ ਬੁੱਝਿਆ ਡੋਰਾ, ਬੁੱਝਣ ਵਾਲਾ ਪਸ਼ੂ ਹੈ। ਨਿਸਕਈਏ ਤੋਂ ਸਮਝੇ ਭੋਰਾ, ਕਹੀ ਹੋਈ ਰਾਤ ਹੈ ਵੀ ਆ ਸੰਸਾਰ ਰਾਤ ਹੈ, ਕਹਿੰਦੇ ਕਿੱਥੇ ਰਾਤ ਦਿਨ ਤਾਂ ਚੜਿਆ ਹੋਇਆ, ਸੰਸਾਰ ਸਾਰੀ ਰਾਤ ਹੈ, ਜ਼ਿੰਦਗੀ ਇੱਕ ਰਾਤ ਦੇ ਤੌਰ 'ਤੇ ਨਿਕਲਦੀ ਹੈ ਸਾਡੀ। ਉਹ ਬਾਹਰ ਚੱਲਣੇ ਨੂੰ ਕੀ ਕਰੇ, ਅੰਦਰ ਅੰਧੇਰੀ ਰਾਤ ਹੈ, ਬਾਹਰ ਦਿਸੇ ਚੱਲਣਾ ਦਿਲ ਅੰਧੇਰੀ ਰਾਤ। ਉਹ ਦਿਲ ਦੇ ਅੰਦਰਲੀ ਗੱਲ ਕਰ ਰਹੀ ਹੈ ਬਾਣੀ, ਤੁਸੀਂ ਬਾਹਰ ਦੇ ਚੱਲਣ ਦੀ ਗੱਲ ਕਰ ਰਹੇ ਹੋ, ਬੁਝਾਰ ਤਾਂ ਹੋ ਗਈ ਨਾ। ਗੁਰਬਾਣੀ ਤੇਰੇ ਦਿਲ ਵਿੱਚ ਹਨੇਰਾ, ਉਹ ਰਾਤ ਦੀ ਗੱਲ ਕਰ ਰਹੀ ਹੈ, ਤੁਸੀਂ ਬਾਹਰ ਦੇ ਰਾਤ ਦੀ ਗੱਲ ਕਰ ਰਹੇ ਹੋ, ਸਮਝ ਰਹੇ ਹੋ। ਬਾਹਰ ਦਿਸੇ ਚੱਲਣਾ, ਬਾਹਰ ਤਾਂ ਚੱਲਣਾ ਦਿਖਦਾ ਹੀ ਹੈ ਤੈਨੂੰ, ਉਹ ਦਿਲ ਅੰਧੇਰੀ ਰਾਤ, ਰਾਤ ਤਾਂ ਤੇਰੇ ਅੰਦਰ ਹੈ। ਇਹ ਸੁੱਤਾ ਪਏ ਦੀ ਗੱਲ ਕਰ ਰਹੀ ਹੈ ਬਾਣੀ, ਜਾਗ ਲੈ ਉਰੇ ਮਨਾ ਜਾਗ, ਕਹਿੰਦੇ ਅਸੀਂ ਤਾਂ ਚੰਗੇ ਵੇਲੇ ਜਾਗਦੇ ਹਾਂ, ਹੋ ਗਿਆ ਨਾ ਉਲਟਾ ਅਰਥ ਅੱਖਰੀ ਅਰਥ। ਫਿਰ ਗੁਰਬਾਣੀ ਕਹਿੰਦੀ ਸੋਪੜ ਜਾਗਣ ਬਹੁਤ ਪ੍ਰਕਾਰ ਆ, ਕਈ ਪ੍ਰਕਾਰ ਦਾ ਸੋਣਾ ਜਾਗਣਾ, ਪਰ ਅਸੀਂ ਤਾਂ ਇੱਕ ਪ੍ਰਕਾਰ ਦਾ ਹੀ ਜਾਣਦੇ ਹਾਂ, ਵਿਦਵਾਨ ਤਾਂ ਇੱਕ ਪ੍ਰਕਾਰ ਦਾ ਹੀ ਜਾਣਦੇ ਨੇ। ਇਸ ਕਰਕੇ ਇਹ ਰਾਹ ਰੁੜ ਜਾਂਦਾ ਹੁੰਦਾ। ਗੱਲ ਪਰਲੋਕ ਦੀ ਹੈ, ਬੋਲੀ ਹੈ ਇਸ ਲੋਕ ਦੀ ਹੈ, ਬੋਲੀ ਭਾਵੇਂ ਸੋਧੀ ਹੈ, ਭਾਸ਼ਾ ਸੋਧੀ ਹੈ, ਭਾਵੇਂ ਵਿਦਿਆ ਸੋਧੀ ਹੈ, ਪਰ ਬੋਲੀ ਫਿਰ ਵੀ ਇਸ ਲੋਕ ਦੀ ਹੋਈ। ਗੱਲ ਪਰਲੋਕ ਦੀ ਹੈ, ਪਰਲੋਕ ਦੀ ਜਿਹੜੀ ਬੋਲੀ ਹੈ ਉਹ ਇੱਥੇ ਬਿਆਨ ਨਹੀਂ ਕੀਤੀ ਜਾ ਸਕਦੀ, ਪਰਲੋਕ ਦੀ ਭਾਸ਼ਾ ਹੈ, ਨਿਰਾਕਾਰੀ ਭਾਸ਼ਾ ਹੈ, ਉਹਦੀ ਬਿਨਾਂ ਗੱਲਾਂ ਦੇ ਸੁਣਨ ਵਾਲੀ ਭਾਸ਼ਾ ਪਰਲੋਕ ਦੀ ਹੈ, ਉਹਨੂੰ ਇੱਥੇ ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਸੰਸਾਰੀ ਬੋਲੀ 'ਚ ਦੱਸੀ ਉਹ ਗੱਲ ਨਹੀਂ ਬਣਦੀ, ਤਾਲਮੇਲ ਨਹੀਂ ਬਣਦੀ, ਇਹ ਸਮੱਸਿਆ ਹੁੰਦੀ ਹੈ। ਇਹ ਸਮੱਸਿਆ ਨੂੰ ਨਹੀਂ ਜਿੰਨਾ ਚਿਰ ਸਮਝਦੇ, ਗੁਰਬਾਣੀ ਨਹੀਂ ਅਰਥਾਈ ਜਾਂ ਸਮਝੀ ਜਾ ਸਕਦੀ, ਤਾਂ ਸਮੱਸਿਆ ਵਿੱਚ। ਜੇ ਗੁਰਬਾਣੀ ਨੂੰ ਮੰਨੇ ਤਾਂ ਰਸਤੇ ਵਿੱਚ ਰੁਕਾਵਟ ਨਹੀਂ ਪੈ ਸਕਦੀ, ਇਹ ਗਰੰਟੀ ਦੇ ਰਹੇ, ਇਹ ਗਰੰਟੀ ਹੈ। ਮੰਨੇ ਮਾਰਗ ਇਹ ਸਾਡੀ ਕਸੂਰ ਹੈ ਕਿ ਅਸੀਂ ਮੰਨਣ ਤੋਂ ਹਟ ਜਾਵਾਂਗੇ, ਜਾਂ ਮੰਨਣ ਤੋਂ ਹਟ ਜਾਵਾਂਗੇ ਉੱਥੇ ਰਹਿ ਜਾਵਾਂਗੇ। ਕੋਈ ਚੜ੍ਹਾਈ ਚੜ੍ਹ ਹੈ, ਜਿੰਨੀ ਚੜ੍ਹ ਗਿਆ ਚੜ੍ਹ ਗਿਆ, ਕਹਿੰਦਾ ਗਾਹਾਂ ਨਹੀਂ ਚੜ੍ਹਨੀ, ਹੁਣ ਉੱਥੇ ਰਹਿ ਜਾਊਗਾ, ਅੱਗੇ ਜਾ ਅੱਗੇ ਤਾਂ ਹੀ ਚੜ੍ਹੂਗੀ, ਚੜ੍ਹਾਈ ਚੜ੍ਹੂਗਾ। ਜਿੱਥੇ ਥੱਕ ਗਿਆ ਵੀ ਇਦੋਂ ਗਾਹਾਂ ਨਹੀਂ ਮਨ ਹੁੰਦੀ ਬਾਣੀ, ਉੱਥੇ ਰਹਿ ਜੂਗਾ। ਕਹਿੰਦੇ ਨੇ ਥੱਕ ਜਾਵਾਂ ਜੇ, ਕਹਿੰਦਾ ਜੇ ਮੈਂ ਥੱਕ ਵੀ ਗਿਆ, ਮੈਂ ਪੈਰਾਂ ਸਿਰ ਦੇ ਉੱਤੇ ਦੀ ਲੋਟ ਪੋਟ ਹੁੰਦਾ ਹੁੰਦਾ ਪਹੁੰਚ ਜਾਊਗਾ ਚਾਹੇ, ਤਾਂ ਕਹਿ ਰਹੇ ਥੱਕ ਜਾਂਦੇ ਨੇ ਲੋਕ ਮੰਨਣ ਵੇਲੇ, ਪੈਰੀ ਥੱਕਾਂ ਸਿਰ ਸਿਰ ਜੁਲਾਂ ਜੇ ਮੂੰਹ ਪ੍ਰੀਮਲਾਂ, ਪਤਾ ਨਾ ਵੀ ਉੱਥੇ ਫਿਰ ਮੈਂ ਜੇ ਲੱਤਾਂ ਜਵਾਬ ਦੇ ਜਾਣਾ ਮੇਰੀਆਂ, ਮੈਂ ਸਿਰ ਥੱਲੇ ਰੱਖ ਕੇ ਉਲਟ ਜਾ ਕਰੂੰ ਸਿਰ ਥੱਲੇ ਰੱਖ ਕੇ, ਉੱਥੇ ਹੀ ਪਹੁੰਚੂਗਾ ਜਾ ਕੇ। ਤਾਂ ਕਹਿੰਦੇ ਥੱਕ ਜਾਂਦੇ ਨੇ ਬਹੁਤ ਲੋਕ, ਜਾਂਦੇ ਜਾਂਦੇ ਥੱਕ ਜਾਂਦੇ ਨੇ ਵੀ ਨਹੀਂ ਬਈ ਹੁਣ ਗਾਹਾਂ ਨਹੀਂ ਜਾਂਦੇ, ਇਹ ਤਾਂ ਗਾਹਾਂ ਨਹੀਂ ਬਣ ਸਕਦੇ। ਸਭ ਨੂੰ ਤੋੜਦੇ, ਸੰਸਾਰ ਨੂੰ ਤੋੜਦੀ ਹੈ ਬਾਣੀ। ਮਾਧੋ ਐਸੀ ਪ੍ਰੀਤ ਹਮ ਤੂੰ ਸੰਗ ਜੋੜੀ, ਤੁਮ ਸੰਗ ਜੋੜ ਅਵਰ ਸੰਗ ਤੋੜ, ਸਾਰਿਆਂ ਨਾਲ ਤੋੜਨੀ, ਸੰਸਾਰ ਨਾਲ ਤੋੜਨੀ, ਫਿਰ ਸਰੀਰ ਨਾਲ ਵੀ ਤੋੜਨੀ, ਇੱਥੇ ਆ ਕੇ ਥੱਕ ਜਾਂਦੇ ਨੇ।
ਮੰਨੇ ਪਤ ਸਿਉ ਪ੍ਰਗਟ ਜਾਏ,
ਮੰਨੇ ਪਤ ਸਿਉ ਪ੍ਰਗਟ ਜਾਏ। ਜੇ ਮੰਨਦਾ ਰਹੇ ਤਾਂ ਭਗਤ ਭਗਤ ਕਰਕੇ ਪ੍ਰਗਟ ਹੋ ਜੂਗਾ। 12 ਚ ਲਿਖਿਆ ਨਾ, ਚਾਹੇ ਕਿਸੇ ਨੇ ਵੀ ਲਿਖਿਆ, ਭਗਤ ਭਗਤ ਕਰ ਵੱਜਿਆ ਚੌ ਮਰਣਾ ਦੇ ਵਿੱਚ,
ਜੱਗਾਂ ਦੇ ਵਿੱਚ ਚਮਰੇਟਾ।
ਹਾਂ, ਜੱਗਾਂ ਦੇ ਵਿੱਚ ਚਮਰੇਟਾ, ਚਮਾਰ ਸੀ ਭਗਤ ਭਗਤ ਕਰਕੇ ਮਸ਼ਹੂਰ ਹੋ ਗਏ, ਹੋ ਗਿਆ ਨਾ। ਉਹ ਗੱਲ ਕਹਿ ਰਹੇ ਨੇ, ਪਤ ਸਿਉ ਪ੍ਰਗਟ ਜਾਏ, ਪ੍ਰਗਟ ਹੋ ਜਾਣਾ। ਉਹਦੀਆਂ ਗੱਲਾਂ ਹੀ ਐਸੀਆਂ ਹੋਣੀਆਂ ਨੇ, ਲੋਕਾਂ ਕੋਲ ਜਵਾਬ ਨਹੀਂ ਹੋਣਾ, ਉਹਦੀਆਂ ਗੱਲਾਂ ਇਕੱਠ ਹੋਣੀਆਂ ਨੇ ਸਾਰੀਆਂ। ਨਹੀਂ ਕੱਟ ਸਕਦਾ ਕੋਈ, ਸੱਚ ਨੂੰ ਨਹੀਂ ਕੱਟ ਸਕਦਾ ਕੋਈ। ਗੁਰਬਾਣੀ ਦਾ ਜਵਾਬ ਕਿਤੇ ਨਹੀਂ ਹੈ, ਉਹਦੀ ਗੱਲ ਦਾ ਗੁਰਬਾਣੀ ਅਨੁਸਾਰ ਗੱਲ ਹੋਊ, ਉਹਦਾ ਜਵਾਬ ਹੀ ਨਹੀਂ ਕਿਤੇ। ਜੋ ਗੱਲ ਗੁਰਮਤ ਅਨੁਸਾਰ ਹੈ ਉਹਦਾ ਜਵਾਬ ਨਹੀਂ, ਜਿਹੜੀ ਗੁਰਮਤ ਅਨੁਸਾਰ ਨਹੀਂ ਹੈ ਕਿਤੋਂ ਗਲਤੀ ਹੋ ਗਈ, ਭੁੱਲ ਹੋ ਗਈ ਕਹਿਣ ਵਾਲੇ ਤੇ, ਮਿਸਅੰਡਰਸਟੈਂਡ ਹੋ ਗਈ, ਉਹਦਾ ਜਵਾਬ ਹੈ, ਕਿਉਂਕਿ ਉਹਦੀ ਭੁੱਲ ਹੈ। ਬਾਹਰੋਂ ਭੁੱਲ ਚੁੱਕ ਬੋਲਦੇ, ਭੁੱਲ ਹਰੇਕ ਦੇ ਹੋ ਸਕਦੀ ਹੈ, ਉਹਨਾਂ ਨੇ ਛੂਟ ਦਿੱਤੀ ਹੈ। ਬਾਹਰੋਂ ਭੁੱਲ ਚੁੱਕੋ ਬੋਲਦੇ ਵੀ ਖਰੇ ਹਰ ਭਾਣੇ, ਕਈ ਵਾਰ ਪੰਕਤੀ ਗਲਤ ਨਿਕਲ ਜਾਂਦੀ ਹੈ ਮੂੰਹ ਚੋਂ, ਇਹ ਬਾਹਰੋਂ ਭੁੱਲ ਚੁੱਕ ਹੈ। ਕਿ ਵਿਚਾਰਧਾਰਾ ਨੂੰ ਉਸ ਜਿਹੜੇ ਲਫ਼ਜ਼ ਵਰਤ ਲਿਆ ਸੀ ਗਲਤ, ਉਹਦੇ ਅਨੁਸਾਰ ਅਰਥਾ ਰਹੇ ਹਾਂ, ਅਰਥਾ ਠੀਕ ਰਹੇ ਹਾਂ, ਲਫ਼ਜ਼ ਵਰਤਿਆ ਗਿਆ। ਵੈਸੇ ਇਹੋ ਜਿਹਾ ਲਫ਼ਜ਼ ਨਹੀਂ ਨਿਕਲਦਾ ਜਿਹੜਾ ਪਾਣੀ ਦੇ ਅਰਥ ਉਲਟਾਵੇ, ਉਹਦੇ ਪਹਿਲਾਂ ਲਫ਼ਜ਼ ਦੂਆ ਨਿਕਲ ਜਾਂਦਾ, ਅਰਥ ਉਹੀ ਰੱਖਦਾ ਹੁੰਦਾ, ਉਹੀ ਅਰਥ ਰੱਖਦਾ ਹੁੰਦਾ, ਪਹਿਲਾਂ ਦੂਆ ਲਫ਼ਜ਼ ਨਿਕਲ ਜਾਂਦਾ, ਅਰਥ ਉਹੀ ਬਣਦੇ ਹੁੰਦੇ ਨੇ।
ਮੰਨੇ ਮਗੁਣ ਚੱਲੇ ਪੰਥ,
ਮੰਨੇ ਮਾ ਗੁਣ ਚੱਲੇ ਪੰਥ, ਮਾ ਗੁਣ ਗੁਣਾਂ ਨੂੰ ਮੇਟ ਕੇ, ਤਿੰਨ ਗੁਣ ਨੇ ਰਜੋ ਤਮੋ ਸਤੋ, ਇਹਨਾਂ ਨੂੰ ਮਿਟਾਉਣਾ ਹੈ। ਇਹ ਤਿੰਨਾਂ ਗੁਣ ਵਾਲੇ ਨੂੰ ਅਵਤਾਰ ਮੰਨਦੇ ਨੇ, ਇਹ ਤਿੰਨ ਗੁਣ ਵਾਲੇ ਨੂੰ ਸਰਗੁਣ ਮੰਨਦੇ ਨੇ। ਗੁਰਬਾਣੀ ਤਿੰਨ ਗੁਣ ਵਾਲੇ ਨੂੰ ਨਿਰਗੁਣ ਮੰਨਦੀ ਹੈ, ਇਹ ਨੈਗੇਟਿਵ ਗੁਣ ਨੇ, ਮਾਇਆ ਚ ਫਸਾਉਣ ਵਾਲੇ ਗੁਣ ਨੇ। ਰਜੋ ਤਮੋ ਸਤੋ ਦਾ ਮਾਰਿਆ, ਇਹਨਾਂ ਨੂੰ ਕਬੀਰ ਦਾ ਤਿੰਨ ਖਾਈਆਂ ਕਹਿੰਦਾ, ਖਾਈਆਂ ਨੇ ਤਿੰਨੇ ਪਾਰ ਕਰਨੀਆਂ ਨੇ, ਤਿੰਨੇ ਖਾਈਆਂ, ਤ੍ਰੈ ਗੁਣ ਮੇਟੈ ਖਾਈਐ ਸਾਰ। ਇਹ ਤਿੰਨਾਂ ਗੁਣਾਂ ਦੀਆਂ ਖਾਈਆਂ ਨੂੰ ਮੇਟ ਦੇਵੇ, ਭਰ ਦੇਵੇ, ਇਕਸਾਰ ਕਰ ਦੇਵੇ। ਭਰਮ ਦਾ ਕੋਟ ਕਿਹਨੇ ਪੈਦਾ ਕੀਤਾ ਹੈ? ਖਾਈ, ਜਿੱਥੋਂ ਕੋਟ ਹੁੰਦਾ ਕਿਲੇ ਦੀ ਕੰਧ ਬਣਾਈ ਦੀ, ਉੱਥੇ ਆਲੇ ਦੁਆਲੇ ਮਿੱਟੀ ਪੱਟ ਕੇ ਖਾਈ ਬਣ ਜਾਂਦੀ ਹੈ। ਭਰਮ ਨੂੰ ਵਿੱਚ ਪਾ ਕੇ ਖਾਈ ਵੀ ਭਰੀ, ਉਹ ਭਰਮ ਨਹੀਂ ਰਹੂ, ਦੋਵੇਂ ਚੀਜ਼ਾਂ ਨਹੀਂ ਰਹਿੰਦੀਆਂ। ਉਹੀ ਮਿੱਟੀ ਸੜਦੀ ਹੈ ਫਿਰ ਉਸ ਖਾਈ ਦੇ ਵਿੱਚ, ਨਾ ਕੋਟ ਰਿਹਾ ਦੀਵਾਰ ਰਹੀ, ਨਾ ਖਾਈ ਰਹੀ, ਦੋਵੇਂ ਭਰ ਗਈਆਂ। ਇਸ ਕਰਕੇ ਰਜੋ ਤਮੋ ਸਤੋ ਤਿੰਨੇ ਗੁਣ ਔਗਣ ਨੇ ਗੁਰਬਾਣੀ ਅਨੁਸਾਰ, ਜਿਹਨੂੰ ਗੁਣ ਕਹਿੰਦੇ ਇਹ ਔਗਣ ਨੇ, ਇਹ ਗੁਣਾਂ ਨੇ, ਗੁਣ ਨਹੀਂ ਹਨ ਅਸਲ ਵਿੱਚ। ਜਿਹਨਾਂ ਨੂੰ ਕਿਹਾ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼, ਇਹ ਗੁਣ, ਇਹ ਤਿੰਨੇ ਨੇ ਗੁਣਾਂ। ਗੁਣ ਦਾ ਮਤਲਬ ਗੁਣਾਂ ਹੁੰਦਾ, ਗੁਣ ਹੀ ਭਰਿਆ ਮੈਂ ਫਿਰਾਂ, ਗੁਣ ਦਾ ਮਤਲਬ ਗੁਣ ਨਹੀਂ ਹੁੰਦਾ। ਗੁਣਾਂ ਨਾਲ ਭਰਿਆ ਹੋਇਆ ਨਹੀਂ ਫਿਰਦਾ ਹੁੰਦਾ, ਥਿਰ ਹੋ ਜਾਂਦਾ ਹੁੰਦਾ, ਗੁਰਮੁਖਾਵਣ ਜਾਣ ਰਹੀ। ਜਿਹੜਾ ਗੁਣਾਂ ਨਾਲ ਭਰ ਜਾਵੇ ਤਾਂ ਥਿਰ ਹੋ ਜਾਂਦਾ, ਉਹ ਕਾਹ ਨੂੰ ਫਿਰੂਗਾ? ਫਿਰਦਾ ਹੁੰਦਾ ਝੂਠਾ, ਜਵਾਨ ਤੋਂ ਕਹਿੰਦਾ ਵੀ ਜਵਾਨ ਤੋਂ ਫਿਰ ਗਿਆ, ਜਵਾਨ ਤੋਂ ਫਿਰ ਗਿਆ। ਜੇ ਬੈਠਾ ਵੀ ਹੈ ਜਵਾਨ ਤੋਂ ਫਿਰਨਾ ਵੀ ਫਿਰਨਾ ਹੀ ਹੈ ਨਾ, ਸੱਚਾ ਤਾਂ ਫਿਰਦਾ ਹੀ ਨਹੀਂ ਜਵਾਨ ਤੋਂ, ਉਹ ਫਿਰਦਾ ਹੀ ਨਹੀਂ ਕਿਸੇ ਪਾਸੇ ਨੂੰ, ਨਹੀਂ ਫਿਰਦਾ ਉਹ, ਥਿਰ ਹੋ ਜਾਂਦਾ। ਤ੍ਰੈ ਗੁਣ ਮਿਟੈ ਖਾਈਏ ਸਾਰ, ਜਿੰਨਾ ਚਿਰ ਰਜੋ ਤਮੋ ਸਦੋ, ਤਿੰਨੇ ਗੁਣ ਨਹੀਂ ਮਿਟਦੇ ਅੰਦਰੋਂ, ਗੁਰਬਾਣੀ ਦਾ ਸਾਰ ਸਮਝ ਨਹੀਂ ਆ ਸਕਦਾ। ਔਰ ਜਿਹੜਾ ਸਾਰ ਹੈ ਨਾ ਸੱਚ, ਅੰਦਰ ਵੀ ਨਹੀਂ ਜਾ ਸਕਦਾ ਤੁਹਾਡੇ, ਤਿੰਨੇ ਗੁਣ ਨਹੀਂ ਜਾਣ ਦਿੰਦੇ ਅੰਦਰ ਸੱਚ। ਇਹਨਾਂ ਦੇ ਸਾਰੇ ਦੇਵੀ ਦੇਵਤੇ ਸੱਚ ਤੋਂ ਭੱਜੇ ਹੋਏ ਨੇ, ਭਗੌੜੇ ਨੇ ਸੱਚ ਤੋਂ, ਸੱਚ ਤੋਂ ਸਾਰੇ ਹੀ ਭਗੌੜੇ ਨੇ। ਰਾਮ ਚੰਦਰ ਸੱਚ ਤੋਂ ਭਗੌੜਾ ਹੈ, ਭਗੌੜਾ ਨਾ ਹੁੰਦਾ ਸੰਦੂਕ ਰਿਸ਼ੀ ਦਾ ਅਸਰ ਨਹੀਂ ਸੀ ਪੜਦਾ, ਕਿਉਂ ਪੜਦਾ ਵੀ ਭਗਤ ਸੀ ਉਹ ਤਾਂ, ਜਾਂ ਤਾਂ ਸਾਖੀ ਕਹੋ ਝੂਠੀ ਹੈ ਸਾਡੀ, ਅਸੀਂ ਤਾਂ ਸਾਖੀ ਦੇ ਆਧਾਰ ਤੇ ਕਹਿੰਦੇ ਹਾਂ, ਜਾਂ ਤੁਸੀਂ ਸੰਦੂਕ ਰਿਸ਼ੀ ਨੂੰ ਕਹੋ ਵੀ ਉਹ ਭਗਤ ਨਹੀਂ ਸੀ, ਫਿਰ ਹੋਰ ਉਹਦਾ ਗੁਰੂ ਕਿਹੜਾ ਭਗਤ ਸੀ? ਜਿਹਨੂੰ ਰਾਮ ਚੰਦਰ ਗੁਰੂ ਮੰਨੀ ਬੈਠਾ ਭਗਤ ਸੀ। ਜੇ ਸੁਭੂਖ ਰਿਸ਼ੀ ਦਾ ਸਿਰ ਵੱਢਿਆ ਭਗਤ ਨਹੀਂ ਸੀ ਤਾਂ ਬਾਕੀ ਜਿੰਨੇ ਦੁਨੀਆਂ ਦੇ ਆਲੇ ਦੁਆਲੇ ਭਗਤ ਸੀ ਉਹਦੇ ਨਹੀਂ ਸੀ ਸਾਰਿਆਂ ਨੂੰ ਵੱਢ ਦਿੰਦਾ ਫਿਰ ਇਕੱਲਾ ਹੀ ਕਹਿੰਦੇ ਸੁਭੂਖ ਰਿਸ਼ੀ ਵੱਢਿਆ ਜਿਹੜਾ ਨਹੀਂ ਸੀ ਭਗਤ ਸਾਰਿਆਂ ਨੂੰ ਵੱਢ ਦਿੰਦਾ ਕਈ ਭਗਤ ਸੀ ਜਿਹਨੇ ਉਹਨੂੰ ਬਾਹਰ ਕਢਾਇਆ। ਬਹੁਤ ਕੁਛ ਹੈ ਕਹਿਣ ਨੂੰ ਪਰ ਕਬੀਰ ਨੇ ਫੈਸਲਾ ਕਰਤਾ ਬੇੜਾ ਜਰਜਰਾ ਜਿਹੜਾ ਬੇੜੇ ਚ ਮੈਂ ਸਵਾਰ ਹੋਇਆ ਨਾ ਮਾਲਾ ਫੜ ਕੇ ਉਹਦਾ ਬੇੜਾ ਬਿਲਕੁਲ ਖਾਧਾ ਪਿਆ ਸੀ ਜੰਗ ਦਾ ਝੂਠ ਦਾ ਬੇੜਾ ਸੀ ਗਲਿਆ ਪਿਆ ਸੀ ਟੁੱਟੇ ਛੇਕ ਹਜ਼ਾਰਾਂ ਹੀ ਛੇਕ ਸੀ ਛੇਕ ਤਾਂ ਮੁਸਲਮਾਨਾਂ ਨੇ ਕਰਤੇ ਸੀ ਸਵਾਲ ਕਰਦੇ ਸੀ ਜਵਾਬ ਹੈ ਨਹੀਂ ਸੀ ਚਲੋ ਘਰਦਿਆਂ ਨੂੰ ਤਾਂ ਸਵਾਲ ਨਹੀਂ ਸੀ ਕਰਨ ਦਿੰਦੇ ਆਪਣੇ ਤਾਂ ਸਵਾਲ ਨਹੀਂ ਕਰਦੇ ਹੁੰਦੇ ਸਿੱਖ ਕਿਹੜਾ ਸਵਾਲ ਕਰਦੇ ਹੀ ਨੇ ਹੁਣ ਚੁੱਪ ਕਰੇ ਹੋਏ ਨੇ 200 ਸਾਲ ਦੇ ਜਿਹਨਾਂ ਨੂੰ ਪਤਾ ਉਹ ਵੀ ਚੁੱਪ ਕਰਦੇ ਨੇ ਕਰ ਜਾਂਦੇ ਸੀ ਫਿਰ ਪੂਰੇ ਗਿਆਨ ਨਾ ਹੋਵੇ ਤਾਂ ਬੋਲੇ ਕਿਵੇਂ ਪੂਰਾ ਗਿਆਨ ਨਾ ਹੋਵੇ ਤਾਂ ਬੋਲੇ ਕਿਵੇਂ ਕਿਉਂਕਿ ਗਲਤ ਹੈ ਉਹ ਪੁੱਛਣਗੇ ਦੱਸ ਠੀਕ ਕੀ ਹੈ ਜਿੰਨਾ ਚਿਰ ਠੀਕ ਦਾ ਪਤਾ ਨਹੀਂ ਉਹਨਾਂ ਚ ਤੁਹਾਨੂੰ ਇਹ ਵੀ ਨਹੀਂ ਗਰੰਟੀ ਵੀ ਇਹ ਗੱਲ ਗਲਤ ਹੈ ਗੁਰਬਾਣੀ ਠੀਕ ਨਾਲ ਦੱਸਦੀ ਇਹ ਗਲਤ ਵੀ ਦੱਸ ਆਹ ਗਲਤ ਹੈ ਆਹ ਠੀਕ ਹੈ ਜੇ ਤੁਹਾਨੂੰ ਠੀਕ ਬੰਦੇ ਦਾ ਪਤਾ ਨਹੀਂ ਕੌਣ ਹੈ ਤਾਂ ਤੁਸੀਂ ਉਹ ਬੰਦੇ ਨੂੰ ਡੁਪਲੀਕੇਟ ਨਹੀਂ ਕਹਿ ਸਕਦੇ ਇਹ ਬੰਦਾ ਜਾਲੀ ਆ ਉਹ ਕਹਿੰਦੇ ਅਸਲੀ ਦੱਸ ਕੌਣ ਹੈ ਕਿ ਅਸਲੀ ਦਾ ਤਾਂ ਮੈਨੂੰ ਪਤਾ ਨਹੀਂ ਤੂੰ ਕਿਵੇਂ ਕਹਿੰਦੇ ਜਾਲੀ ਹੈ ਕਿਸ ਗਰਾਊਂਡ ਤੇ ਕਹਿੰਦੇ ਜਾਲੀ ਹੈ ਠੀਕ ਦੀ ਤੈਨੂੰ ਜਾਣਕਾਰੀ ਹੈ ਨਹੀਂ ਇਹਨੂੰ ਕਹਿੰਦੇ ਤੂੰ ਜਾਲੀ ਹੈ ਨਹੀਂ ਕਿਹਾ ਜਾ ਸਕਦਾ ਕੋਈ ਵਿਸ਼ਵਾਸ ਨਹੀਂ ਕਰੂਗਾ ਉਹਦਾ ਇਸ ਕਰਕੇ ਚੁੱਪ ਕਰਾ ਦਿੰਦੇ ਰਹੇ ਚੁੱਪ ਉਦੋਂ ਤੱਕ ਰਹਿਆ ਜਾਂ ਠੀਕ ਦਾ ਪਤਾ ਨਹੀਂ ਸੀ ਜਿਹਨੂੰ ਠੀਕ ਦਾ ਪਤਾ ਉਹਨੂੰ ਕਿਵੇਂ ਚੁੱਪ ਕਰਾ ਦਿੰਦੇ ਨਾਨਕ ਨੂੰ ਕਿਵੇਂ ਚੁੱਪ ਕਰਾ ਦਿੰਦਾ ਕੋਈ ਕਬੀਰ ਨੂੰ ਕਿਵੇਂ ਚੁੱਪ ਕਰਾ ਦਿੰਦਾ ਕੋਈ ਕਰਾ ਦਿੰਦੇ ਫਿਰ ਚੁੱਪ ਭਗਤ ਕਿਉਂ ਨਹੀਂ ਚੁੱਪ ਕਰੇ ਕਿਸੇ ਤੇ ਕਿਉਂਕਿ ਉਹਨਾਂ ਨੂੰ ਠੀਕ ਗਲਤ ਦੋਨਾਂ ਚੀਜ਼ਾਂ ਦਾ ਪਤਾ ਸੀ ਗੁਰਮੁਖੀ ਖੋਟੇ ਖਰੇ ਪਛਾਣ ਗੁਰਮੁਖ ਹੋਵੇ ਜਿਹਨੂੰ ਖੋਟੇ ਦਾ ਪਹਿਲਾਂ ਪਤਾ ਹੋਵੇ ਖਰੇ ਦਾ ਬਾਅਦ ਚ ਹੋਵੇ ਖੋਟੇ ਪਹਿਲਾਂ ਲਿਖਿਆ ਲੱਗੇ ਖੋਟੇ ਖਰੇ ਪਛਾਣ ਖੋਟ ਦੱਸ ਕੇ ਖਰਾ ਦੱਸਦਾ ਖਰੀ ਸੱਚਾ ਹੈ ਝੂਠਾ ਹੈ
ਮੰਨੇ ਮਗੁਣ ਚੱਲੇ ਪੰਥ
ਮੰਨੇ ਮਗੁਣ ਚੱਲੇ ਪੰਥ ਪੰਥ ਤੇ ਕਿਵੇਂ ਚੱਲਦਾ ਫਿਰ ਉਹ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸਿਓ ਪ੍ਰਗਟ ਜਾਏ ਜਿਹੜਾ ਇਹ ਦੋ ਅਵਸਥਾ ਪੂਰੀਆਂ ਕਰ ਲੈਂਦਾ ਨਾ ਫਿਰ ਤਿੰਨੇ ਗੁਣਾਂ ਤੋਂ ਉੱਪਰ ਹੁੰਦਾ ਅਸਲ ਪਹਿਲਾਂ ਹੀ ਉੱਪਰ ਹੁੰਦਾ ਤਿੰਨੇ ਗੁਣਾਂ ਤੋਂ ਉੱਪਰ ਹੋਏ ਬਿਨਾਂ ਗੁਰਬਾਣੀ ਨੂੰ ਮੰਨਣਾ ਹੀ ਮੁਸ਼ਕਲ ਹੈ ਇਹਦੇ ਚ ਬ੍ਰਹਮਾ ਵਿਸ਼ਨੂੰ ਸਾਰਿਆਂ ਨੂੰ ਹੀ ਥੱਲੇ ਬਹੁਤ ਥੱਲੇ ਮੰਨਿਆ ਹੋਇਆ ਸਧਾਰਨ ਆਦਮੀਆਂ ਵਰਗਾ ਮੰਨਿਆ ਹੋਇਆ ਕਈ ਪ੍ਰਕਾਰ ਦੇ ਆਦਮੀਆਂ ਨੂੰ ਵੀ ਥੱਲੇ ਮੰਨਿਆ ਹੋਇਆ ਜਿਹਨਾਂ ਨੂੰ ਪੂਰਾ ਗਿਆਨ ਨਹੀਂ ਹੈ ਭਾਵੇਂ ਪੂਰਾ ਗਿਆਨ ਨਹੀਂ ਹੈ ਪਰ ਇਹ ਵਿਸ਼ਵਾਸ ਕਰਦੇ ਨੇ ਵੀ ਜਿਹੜਾ ਦੇਹਧਾਰੀ ਹੁੰਦਾ ਉਹ ਪਰਮੇਸ਼ਰ ਨਹੀਂ ਹੁੰਦਾ ਉਹ ਵੀ ਬ੍ਰਹਮਾ ਵਿਸ਼ਨੂੰ ਨੂੰ ਅੱਗੇ ਨੇ ਕਮ ਸੇ ਕਮ ਇਹ ਤਾਂ ਜਾਣਦੇ ਨੇ ਵੀ ਦੇਹਧਾਰੀ ਤੇ ਵਿਸ਼ਵਾਸ ਨਹੀਂ ਰੱਖਦੇ ਇਹ ਜਿਹੇ ਬੰਦੇ ਹਮੇਸ਼ਾ ਹੀ ਰਹਿੰਦੇ ਪੂਰਾ ਗਿਆਨ ਨਹੀਂ ਹੁੰਦਾ ਉਹਨਾਂ ਵਾਸਤੇ ਪੂਰਾ ਗਿਆਨ ਪ੍ਰਗਟ ਹੁੰਦਾ ਉਹ ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨੇ ਲਾਵਾਰਸ ਉਹ ਲਾਵਾਰਸ ਰਹਿ ਜਾਂਦੇ ਨੇ ਵਿਚਾਰੇ ਉਹ ਲਾਵਾਰਸ ਹੁੰਦੇ ਨੇ ਕੋਈ ਮਤ ਨਹੀਂ ਕਬੂਲਦੀ ਉਹਨਾਂ ਨੂੰ ਉਹ ਕਿਸੇ ਮਤ ਨੂੰ ਨਹੀਂ ਕਬੂਲਦੇ ਕੋਈ ਮਤ ਉਹਨਾਂ ਨੂੰ ਨਹੀਂ ਕਬੂਲਦੀ ਉਹ ਫਿਰ ਹੈ ਹਰ ਯੁੱਗ ਯੁੱਗ ਭਗਤ ਉਪਾਇਆ ਉਹਨਾਂ ਵਾਸਤੇ ਭਗਤ ਪੈਦਾ ਕਰੀਦੇ ਨੇ ਹੁੰਦੇ ਨੇ ਉਹ ਲਾਵਾਰਸ ਹੁੰਦੇ ਨੇ ਹੁਣ ਉਹਨਾਂ ਨੂੰ ਖਾਣ ਨੂੰ ਕੀ ਮਿਲੇ ਉਹ ਚੀਜ਼ਾਂ ਦੇ ਜਿਹੜੀਆਂ ਸੰਸਾਰ 'ਚ ਪਰੋਸਦੇ ਨੇ ਉਹ ਤਾਂ ਉਹਨਾਂ ਦੇ ਮਤਲਬ ਦੀਆਂ ਨਹੀਂ ਉਹਨਾਂ ਚੋਂ ਹੀ ਨਿਕਲਦੇ ਨੇ ਉਹਨਾਂ ਚੋਂ ਲੈਣਾ ਨਿਕਲਿਆ ਉਹਨਾਂ ਚੋਂ ਕਬੀਰ ਭਗਤ ਸਾਰੇ ਉਹਨਾਂ ਚੋਂ ਨਿਕਲੇ
ਮੰਨਾ ਧਰਮ ਸੇਤੀ ਸੰਬੰਧ
ਮੰਨਾ ਧਰਮ ਸੇਤੀ ਸੰਬੰਧ ਕਿਉਂਕਿ ਮੰਨਣ ਵਾਲੇ ਦਾ ਗੁਰਬਾਣੀ ਨੂੰ ਮੰਨਣ ਵਾਲੇ ਦਾ ਧਰਮ ਤੋਂ ਬਿਨਾਂ ਸੱਚ ਤੋਂ ਬਿਨਾਂ ਧਰਮ ਦਾ ਇੱਥੇ ਅਰਥ ਸੱਚ ਕਰਾਂਗੇ ਜਾਂ ਗੁਰਮਤ ਕਰਾਂਗੇ ਗੁਰਮਤ ਤੋਂ ਬਿਨਾਂ ਕਿਸੇ ਚੀਜ਼ ਨਾਲ ਸੰਬੰਧ ਨਹੀਂ ਉਹਦਾ ਇਹਦਾ ਮਤਲਬ ਹੈ ਹੁਣ ਜੇ ਗੁਰਮਤ ਤੋਂ ਬਿਨਾਂ ਸੰਬੰਧ ਨਹੀਂ ਗੁਰਦੁਆਰਿਆਂ ਦਾ ਸੰਬੰਧ ਟੁੱਟ ਗਿਆ ਇੱਥੇ ਆ ਕੇ ਆਦਮੀ ਧਾਰਮਿਕ ਨਹੀਂ ਰਹਿੰਦਾ, ਉਹਦਾ ਕੋਈ ਧਰਮ ਹੀ ਨਹੀਂ ਹੁੰਦਾ। ਜਿਹਦਾ ਸੱਚ ਧਰਮ ਹੈ ਉਹਦਾ ਦੁਨਿਆਵੀ ਧਰਮ ਨਹੀਂ ਹੁੰਦਾ। ਜਿਹੜਾ ਅੱਜ ਅਸੀਂ ਧਰਮ ਪ੍ਰਚਾਰਿਆ ਸਿੱਖੀ ਦੁਨਿਆਵੀ ਹੈ, ਉਹ ਇਹੋ ਜਿਹਾ ਦੁਨਿਆਵੀ ਧਰਮ ਨਹੀਂ ਹੋਊਗਾ ਉਹਦਾ ਜਿਹੋ ਜਿਹਾ ਅੱਜ ਸਿੱਖਾਂ ਦੀ ਇਮੇਜ ਹੈ। ਇਹਨਾਂ ਨੂੰ ਬਾਗੀ ਲੱਗੂਗਾ, ਉਹਨਾਂ ਗੁਰਦਾਰਿਆਂ ਨੂੰ ਕੰਡੈਮ ਕਰ ਦੇਣ। ਕੋਈ ਧਰਮ ਤੋਂ ਬਿਨਾਂ ਸੰਬੰਧ ਨਹੀਂ ਨਾ ਉਹਦਾ। ਜਦ ਗੁਰ ਇਹਦੇ ਵਿੱਚ ਹੈ, ਕੰਕਰ ਪੱਥਰ ਜੋੜ ਕੇ ਵਜਨ ਲਈ ਬਣਾਏ ਤੇ ਕੰਕਰ ਪੱਥਰ ਦੇ ਗੁਰਦੁਆਰੇ ਨੇ, ਫਿਰ ਉਹਨੂੰ ਕੋਈ ਪੁੱਛੂ ਤੂੰ ਇਹਨਾਂ ਤੇ ਕਿਉਂ ਨਹੀਂ ਵੀ ਬੋਲਦਾ, ਉਹ ਵੀ ਕਹਿੰਦਾ ਇਹ ਵੀ ਇਹੀ ਗੱਲ ਹੈ, ਉਹ ਐਡਮਿਟ ਕਰਨਾ ਪਊਗਾ। ਜੇ ਕੋਈ ਮੁਸਲਮਾਨ ਆ ਕੇ ਕਹੂ ਬਈ ਸਾਡੀ ਮਸਜਿਦ ਨੂੰ ਤੁਸੀਂ ਇਹ ਕਹਿ ਦਿੱਤਾ, ਇਹ ਗੁਰਦੁਆਰੇ ਉਹ ਕਹੂ ਇਹ ਵੀ ਉਹੀ ਹੈ, ਉਹਨੂੰ ਮੰਨਣਾ ਪਊਗਾ, ਸੱਚ ਇਹ ਕਹਿਣਾ ਪਊਗਾ ਬਈ ਇਹ ਵੀ ਉਹੀ ਗੱਲ ਹੈ ਮਸਜਿਦ ਵਾਲੀ। ਉਹ ਮਸਜਿਦ ਬਾਹਰ ਨਹੀਂ ਹੁੰਦੀ, ਇਵੇਂ ਗੁਰਦੁਆਰਾ ਵੀ ਬਾਹਰ ਨਹੀਂ ਹੁੰਦਾ, ਕਿਉਂਕਿ ਮਸਜਿਦ ਦੀ ਡੈਫੀਨੇਸ਼ਨ ਹੈ ਦੇਹ ਮਸੀਤ ਮਨ ਮੌਲਾਨਾ, ਅੰਦਰੇ ਹੋ ਗਿਆ ਸਭ ਕੁਛ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੇ ਭਰਮ ਭੁਲਾਹੀ। ਇਹ ਭਗਤੀਆਂ ਸਾਨੂੰ ਮਜਬੂਰ ਕਰਨਗੀਆਂ ਸਭ ਕੁਛ ਡਿਨਾਈ ਕਰਨ ਨੂੰ, ਔਰ ਉਹਨੂੰ ਚਾਅ ਨਹੀਂ ਹੈ ਡਿਨਾਈ ਕਰਨ ਦਾ, ਗੁਰਬਾਣੀ ਮਜਬੂਰ ਕਰਦੀ ਹੈ, ਉਹਦੀ ਮਜਬੂਰੀ ਹੈ ਸਭ ਕੁਛ ਕਹਿਣਾ ਮੰਨਣਾ, ਬਾਣੀ ਕਹਿੰਦੀ ਹੈ। ਇਹ ਜੋ ਬਾਹਰਲੇ ਧਰਮ ਹੁੰਦੇ ਨੇ ਦੁਨਿਆਵੀ ਲੋਕਾਂ ਦੇ ਬਣਾਏ ਹੋਏ ਹੁੰਦੇ ਨੇ, ਭਗਤਾਂ ਨੇ ਨੀ ਇਹੋ ਜਿਹਾ ਕੋਈ ਧਰਮ ਬਣਾਇਆ, ਭਗਤਾਂ ਨੇ ਪ੍ਰਚਾਰ ਜ਼ਰੂਰ ਕੀਤਾ ਹੈ, ਕੋਈ ਡੇਰਾ ਕੋਈ ਕੁਛ ਨਹੀਂ ਬਣਾਇਆ, ਕੋਈ ਉਹਨਾਂ ਨੇ ਮੰਦਰ ਨਹੀਂ ਬਣਾਇਆ, ਆਪਣੇ ਘਰੋਂ ਪ੍ਰਚਾਰ ਕਰਦੇ ਰਹੇ ਨੇ। ਗੁਰੂ ਨਾਨਕ ਵੀ ਆਪਣੇ ਘਰੇ ਦੇ ਆ ਕੇ, ਉੱਥੇ ਕੀ ਸੀ ਕਰਤਾਰਪੁਰ ਘਰ ਸੀ ਉਹਨਾਂ ਦਾ, ਗੁਰਦੁਆਰੇ ਦਾ ਬਾਅਦ 'ਚ ਬਣਾਇਆ ਹੈ। ਗੁਰੂ ਨਾਨਕ ਨੇ ਦੱਸੋ ਕੀ ਬਣਾਇਆ, ਕੁਛ ਨਹੀਂ ਬਣਾਇਆ, ਆਪਣਾ ਘਰ ਸੀ ਉਹਨਾਂ ਦਾ, ਉੱਥੇ ਖੇਤੀ ਕਰਦੇ ਸੀ, ਸੰਗਤ ਉੱਥੇ ਆ ਜਾਂਦੀ ਸੀ। ਗੁਰੂ ਅੰਗਦ ਦੇਵ ਆਪਣੇ ਘਰ ਆ ਗਏ, ਆਪਣੇ ਪਿੰਡ ਆਏ ਨੇ, ਉਹ ਪਿੰਡ ਖਡੂਰ ਸਾਹਿਬ ਏ ਸੀ ਨਾ ਉਹਨਾਂ ਦਾ, ਉੱਥੇ ਆ ਗਿਆ ਕੋਈ ਉਹ ਡੇਰਾ ਡੂਰਾ ਹੋਇਆ ਜੀ ਗੱਲ ਨਹੀਂ।
ਮੰਨੇ ਧਰਮ ਸੇਤੀ ਸੰਬੰਧ,
ਮੰਨਣ ਵਾਲੇ ਦਾ ਗੁਰਬਾਣੀ ਨੂੰ ਧਰਮ ਤੋਂ ਬਿਨਾਂ ਸੱਚ ਤੋਂ ਬਿਨਾਂ ਕਿਸੇ ਨਾਲ ਕੋਈ ਰਿਸ਼ਤਾ ਨਹੀਂ। ਤੁਮ ਸੰਗ ਜੋੜ
ਅਮਰ ਸੰਗ ਤੋੜ,
ਅਮਰ ਸੰਗ ਤੋੜ, ਜੇ ਅਮਰ ਸੰਗ ਤੋੜਦਾ ਨਹੀਂ ਤਾਂ ਉਹਦੇ ਸੰਗ ਜੁੜਦੇ ਵੀ ਹੈ ਨਹੀਂ। ਜਿਹੜਾ ਅਮਰ ਸੰਗ ਤੋੜਦਾ ਨਹੀਂ, ਸੱਚ ਬੋਲਦਾ ਨਹੀਂ, ਤਾਂ ਸੱਚ ਨਾਲ ਉਹਦੀ ਜੁੜਦੀ ਵੀ ਨਹੀਂ ਹੈ। ਜੁੜੂ ਜਦਦਾ ਝੂਠ ਨੂੰ ਤੋੜੂਗਾ, ਝੂਠ ਚਾਹੇ ਸਾਡੇ ਘਰ ਚ ਹੈ ਚਾਹੇ ਕਿਤੇ ਹੈ, ਝੂਠ ਨੂੰ ਝੂਠ ਮੰਨਣਾ ਪਊ ਔਰ ਕਹਿਣਾ ਪਊ। ਹੁਣ ਇਹਨਾਂ ਨੂੰ ਸਾਡਾ ਝੂਠ ਤਾਂ ਸੱਚ ਹੈ, ਤੁਹਾਡਾ ਝੂਠ ਝੂਠ ਹੈ, ਸਾਡਾ ਝੂਠ ਵੀ ਸੱਚ ਹੈ, ਤੁਹਾਡਾ ਝੂਠ ਝੂਠ। ਹਰੀ ਸਿੰਘ ਨਲੂਏ ਨੇ ਜੇ ਛੋਟੇ ਜਵਾਕ ਉਹਦਾ ਨਾਂ ਲੈ ਤੇ ਘਬਰਾਉਂਦੇ ਨੇ, ਉਹ ਤਾਂ ਠੀਕ ਹੈ। ਜਿਹੜੇ ਮੁਸਲਮਾਨਾਂ ਨੇ ਜਵਾਕਾਂ ਦੇ ਕੀਤਾ ਦਹਿਸ਼ਤ ਮਾਰ ਕਾਟ, ਉਹ ਬੁਰੇ ਨੇ। ਹਰੀ ਸਿੰਘ ਨਲੂਆ ਵੀ ਉਹਨਾਂ ਹੀ ਅਪਰਾਧੀ ਹੈ ਜਿਹਨੇ ਮੁਸਲਮਾਨ ਸੀ, ਉਹਨਾਂ ਹੀ ਅਪਰਾਧੀ ਹੈ, ਉਦੋਂ ਵੀ ਜ਼ਿਆਦਾ ਅਪਰਾਧੀ ਹੈ, ਕਿਉਂਕਿ ਉਹ ਸਿੱਖ ਹੋ ਕੇ ਕੰਮ ਕਰਦਾ, ਉਹ ਤਾਂ ਮੁਸਲਮਾਨ ਸੀ। ਸਾਡਾ ਧਰਮ ਉਹਦੇ ਨਾਲ ਸੁਪੀਰੀਅਰ ਹੈ, ਉਹਨਾਂ ਕੋਲ ਤਾਂ ਉਹ ਗੱਲ ਹੈ ਨਹੀਂ ਸੀ, ਸਾਡੇ ਕੋਲ ਤਾਂ ਹੈਗੀ ਹੈ। ਉਹੀ ਕੰਮ ਉਹ ਕਰਦਾ, ਉਹੀ ਉਹ ਕਰਦਾ, ਸਾਡਾ ਠੀਕ ਹੈ ਉਹ ਗਲਤ ਹੈ, ਕਿਉਂਕਿ ਸਾਡਾ ਕਹਿੰਦੇ ਠੀਕ ਹੈ ਉਹ ਕਹਿੰਦੇ ਗਲਤ ਹੈ, ਜੇ ਉਹ ਗਲਤ ਹੈ ਤਾਂ ਇਹ ਵੀ ਗਲਤ ਹੈ, ਦੋ ਹੀ ਗਲਤ।
ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਹੋਏ,
ਐਸਾ ਨਾਮ ਨਿਰੰਜਨ ਹੋਏ ਬਸ ਫਿਰ ਐਸਾ ਨਾਮ ਨਿਰੰਜਨ ਪ੍ਰਗਟ ਹੁੰਦਾ ਉਹਦੇ ਅੰਦਰ, ਉਹਨੂੰ ਮਿਲਦਾ ਹੈ। ਬਸ ਜਿਹੜਾ ਮੰਨਦਾ ਨਾ ਬਾਣੀ ਨੂੰ, ਉਹਨੂੰ ਪਤਾ ਲੱਗਦਾ ਕਿਆ ਉਹਦਾ ਉਹਦਾ ਟੇਸਟ ਕਿਹਾ ਜਿਹਾ, ਉਹਦਾ ਕੀ ਨਸ਼ਾ ਹੈ, ਕਿਉਂ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਉਂ ਸਭ ਨੂੰ ਤੋੜ ਲੈਂਦਾ ਸੰਸਾਰ ਨੂੰ, ਇਹਦਾ ਮਤਲਬ ਕੀਮਤੀ ਚੀਜ਼ ਹੈ ਤਾਂ ਤੋੜਦਾ। ਉਦੋਂ ਪਤਾ ਲੱਗਦਾ ਕਿ ਹੀਰਾ ਕੀ ਹੈ, ਹੀਰਾ ਹੱਥ ਚੜਿਓ ਨਿਰਮੋਲਕ ਛੂਟ ਗਈ ਸੰਸਾਰੀ, ਉਦੋਂ ਸੰਸਾਰੀ ਕੌਡੀ ਹੈ, ਇਹ ਸਾਰਾ ਹੀ ਸੰਸਾਰ ਕੌਡੀ ਹੈ, ਉਹਦੇ ਕੋਲ ਹੀਰਾ। ਹੀਰੇ ਮਿਲਣ ਉਦੋਂ ਪਤਾ ਲੱਗਦਾ ਹੀਰਾ ਕੀ ਹੈ, ਕੀ ਮਿਲਿਆ ਉਹਨੂੰ ਮਿਲਿਆ। ਆ ਨਾਮ ਨਿਰੰਜਨ ਹੀਰਾ ਛੁੱਟ ਗਈ ਸੰਸਾਰੀ, ਨਹੀਂ ਤਾਂ ਹੀਰਾ ਜਨਮ, ਆ ਜਨਮ ਹੀਰਾ ਸੰਸਾਰ ਦਾ ਸਰੀਰ, ਫਿਰ ਜਨਮ ਹੀਰਾ ਉਹ ਹੀਰਾ ਛੱਡੋ। ਹੀਰਾ ਜਨਮ ਅਮੋਲ ਹੈ, ਕੌਡੀ ਬਦਲੇ ਜਹਿਰ, ਫਿਰ ਤਾਂ ਕੌਡੀ ਬਾਰੇ ਆਪਣਾ ਜਨਮ ਵਾਲੇ, ਜਨਮ ਦੇ ਮੁਕਾਬਲੇ ਸਰੀਰ ਦੇ ਮੁਕਾਬਲੇ ਸੰਸਾਰ ਕੌਡੀ ਹੈ। ਸੰਸਾਰ ਪਲੱਸ ਸਰੀਰ, ਸਰੀਰ ਹੀਰਾ ਵਿੱਚ ਆ ਗਿਆ, ਸੰਸਾਰ ਪਲੱਸ ਸਰੀਰ ਦੇ ਮੁਕਾਬਲੇ ਉਹ ਹੀਰਾ ਹੈ, ਕੌਡੀ ਹੈ। ਸੰਸਾਰ ਵੀ ਕੌਡੀ ਹੈ, ਸਰੀਰ ਵੀ ਕੌਡੀ ਹੈ, ਫਿਰ ਉਹਦੇ ਮੁਕਾਬਲੇ ਫਿਰ ਸਰੀਰ ਵੀ ਕੌਡੀ ਹੈ, ਮਾਇਆ ਸਾਰੀ ਕੌਡੀ ਹੈ, ਸਰੀਰ ਵੀ ਮਾਇਆ ਹੀ ਹੈ, ਕੌਡੀ ਬਦਲੇ ਜਾ ਰਹੇ।
ਮੰਨੇ ਪਾਵੇ ਮੋਖ ਦੁਆਰ,
ਦੇਖੋ ਜੇ ਮੰਨੇ ਜਾਂ ਮਾਰਗ ਠਾਕ ਨਹੀਂ ਪਾਇਆ ਤਾਂ ਮੋਖ ਦੁਆਰੇ ਆਉਣਾ, ਹੋਰ ਕੀ ਆਉਣਾ ਫਿਰ। ਜੇ ਰਸਤੇ ਚ ਰੁਕਾਵਟ ਨਹੀਂ ਕਿਤੇ ਤਾਂ ਮੋਖ ਦੁਆਰੇ ਪਹੁੰਚਣਾ, ਹੋਰ ਕਿੱਥੇ ਪਹੁੰਚਣਾ। ਮੁਕਤੀ ਦੇ ਦੁਆਰ ਤੱਕ ਚਲਾ ਜਾਂਦਾ ਮਨ ਦਾ, ਚਲਿਆ ਜਾਵੇ ਰਸਤੇ ਚ ਰੁਕਾਵਟ ਨਹੀਂ ਆਉਂਦੀ ਤੇ ਮੋਖ ਦੁਆਰ ਤੱਕ ਪਹੁੰਚ ਗਿਆ। ਤੇ ਜਿਹੜੇ ਹੋਰ ਤਰੀਕੇ ਨਾਲ ਮੋਖ ਦੁਆਰ ਕਹਿੰਦੇ ਨੇ ਮਾੜਾ ਵਾਲੇ ਦੱਸਣ ਕਿਵੇਂ ਮੋਖ ਦੁਆਰ ਪਹੁੰਚਦੇ ਨੇ, ਇੱਥੇ ਸਾਰੀ ਵਿਸਥਾਰ ਨਾਲ ਗੱਲ ਦੱਸੀ ਹੋਈ ਹੈ। ਜਿੱਥੇ ਮੰਨਣ ਤੇ ਹਟ ਜੂ ਉੱਥੇ ਹੜਕ ਜੂ, ਜੇ ਬੰਦਾ ਚਲਿਆ ਜਾਊ ਮੋਖ ਦੁਆਰ ਤੱਕ ਪਹੁੰਚ ਜੂ। ਤੇ ਮਾੜਾ ਵਾਲੇ ਦੱਸਣ ਐਕਸਪਲੇਨ ਕਰਨ ਮੋਖ ਦੁਆਰ, ਉਹ ਕਿਸ ਤਰੀਕੇ ਨਾਲ ਮੋਖ ਦੁਆਰ ਕਹਿੰਦੇ ਨੇ ਮਿਲੂ। ਸਮਾਧੀ ਵਾਲੇ ਦੱਸਣ ਕਿਵੇਂ ਮੋਖ ਦੁਆਰ ਮਿਲੂ, ਵਾਹਿਗੁਰੂ ਵਾਹਿਗੁਰੂ ਵਾਲੇ ਦੱਸਣ ਕਿਵੇਂ ਮੋਖ ਦੁਆਰ ਮਿਲੂ। ਗੁਰਬਾਣੀ ਤਾਂ ਕਹਿੰਦੀ ਹੈ, ਗੁਰਬਾਣੀ ਨੂੰ ਮੰਨਣ ਨਾਲ, ਸਮਝ ਕੇ ਮੰਨਣ ਨਾਲ, ਉਹਦੇ ਤੇ ਚੱਲਣ ਨਾਲ ਰਸਤੇ ਚ ਰੁਕਾਵਟ ਨਹੀਂ ਆਉਂਦੀ। ਜੇ ਚੱਲਦਾ ਚਲਾ ਜਾਵੇ ਮੁਕਤ ਦੁਆਰੇ ਤੱਕ ਪਹੁੰਚ ਜਾਂਦਾ।
ਮੰਨੇ ਪਰਿਵਾਰ ਸਾਧਾਰ,
ਜਦੋਂ ਮੋਖ ਦੁਆਰ ਆਪ ਪਹੁੰਚ ਜਾਂਦਾ ਫਿਰ ਆਪਣੇ ਪਰਿਵਾਰ ਦਾ ਸੁਧਾਰ ਕਰਦਾ। ਉਹ ਜਿਹੜੇ ਪਰਿਵਾਰ ਦੀਆਂ ਕੁਰੀਤੀਆਂ ਨੇ ਨਾ ਪਾਈਆਂ ਹੋਈਆਂ, ਜਿਵੇਂ ਹੁਣ ਪੈ ਗਈਆਂ ਗੁਰਦੁਆਰਿਆਂ ਚ, ਉਹ ਸੁਧਾਰ ਕਰਦਾ ਵੀ ਆਹ ਨਾ ਕਰੋ, ਆਹ ਕਰੋ, ਇਹ ਛੱਡ ਦਿਓ ਕੁਰੀਤੀਆਂ, ਇਹ ਚੋਂ ਕੁਛ ਨਹੀਂ ਲੱਭਣਾ ਨਾ ਤੁਹਾਨੂੰ ਲੱਭਿਆ। ਆਪਣੇ ਪਰਿਵਾਰ ਦਾ ਸੁਧਾਰ ਕਰਦਾ, ਇਸ ਕਰਕੇ ਸਾਨੂੰ ਆਪਣੇ ਪਰਿਵਾਰ ਦੀ ਲੋੜ ਹੈ ਸੁਧਾਰ ਕਰਨ ਦੀ। ਗੁਰਮੁਖ ਦੇਖੋ ਆਪਣਾ ਪਰਿਵਾਰ ਸਿਰਫ ਸਿੱਖ ਨਹੀਂ ਹਨ, ਇਹ ਗੱਲ ਗਲਤ ਹੈ। ਜਿੰਨੇ ਸੰਸਾਰ ਦੇ ਗੁਰਮੁਖ ਨੇ, ਗੁਰਬਾਣੀ ਨੂੰ ਸੱਚੇ ਸੁੱਚੇ ਆਦਮੀ ਨੇ, ਸੱਚ ਨੂੰ ਮੰਨਣ ਵਾਲੇ ਨੇ, ਸਾਰੇ ਹੀ ਪਰਿਵਾਰ ਹੈ। ਜਿਹੜੇ ਸੱਚੇ ਸੁੱਚੇ ਆਦਮੀ ਨੇ ਹਰ ਧਰਮ ਦੇ ਵਿੱਚ ਹਰ ਜਗ੍ਹਾ ਹੀ ਹੁੰਦੇ ਨੇ, ਇਮਾਨਦਾਰ ਆਦਮੀ ਨੇ, ਇਮਾਨਦਾਰੀ ਦੀ ਗੱਲ ਨੂੰ ਮੰਨਣ ਵਾਲੇ ਨੇ, ਉਹ ਸਾਰੇ ਇੱਕ ਪਰਿਵਾਰ ਹੈ। ਦੋ ਹੀ ਕੈਟਾਗਰੀਆਂ ਨੇ ਸੰਸਾਰ 'ਚ, ਗੁਰਮੁਖ ਔਰ ਮਨਮੁਖ। ਸੱਚ ਨੂੰ ਮੰਨਣ ਵਾਲੇ ਗੁਰਮੁਖ ਨੇ, ਸੱਚ ਤੋਂ ਮੁਨਕ ਰੋਣ ਵਾਲੇ ਮਨਮੁਖ ਨੇ। ਸੰਸਾਰ ਦੀਆਂ ਦੋ ਕੈਟਾਗਰੀਆਂ ਬਣਾ ਦੇਣੀਆਂ ਨੇ ਬਾਣੀ ਨੇ, ਗੁਰਬਾਣੀ ਨੇ ਪ੍ਰਗਟ ਹੋ ਕੇ। ਇੱਕ ਸੱਚ ਨੂੰ ਮੰਨ ਲੈਣਗੇ, ਇੱਕ ਸੱਚ ਤੋਂ ਮੁਨਕਰ ਹੋ ਜਾਣਗੇ। ਇਹ ਕਹਿ ਕਹਿਣਗੇ ਵੀ ਭਾਈ ਹੈ ਤਾਂ ਠੀਕ, ਔਖਾ। ਉਹ ਨਾ ਤਾਂ ਮਨਮੁਖ ਨੇ ਨਾ ਗੁਰਮੁਖੇ ਨੇ, ਉਹ ਗੁਰਮੁਖ ਵੀ ਨਹੀਂ ਮਨਮੁਖ ਵੀ ਨਹੀਂ। ਉਹ ਵਿਚਾਰਲੇ ਦਾਰੇ ਵਾਲੇ ਨੇ, ਉਹਨਾਂ ਚੋਂ ਗੁਰਮੁਖ ਬਣ ਸਕਦੇ ਨੇ, ਗੁਰਮੁਖ ਤਾਂ ਬਣ ਸਕਦੇ ਨੇ, ਪਰ ਮਨਮੁਖ ਨਹੀਂ ਬਣ ਸਕਦੇ ਉਹਨਾਂ ਚੋਂ, ਕਮ ਸੇ ਕਮ ਉਹ ਇਹੋ ਜਿਹੇ ਨੇ। ਸਿੱਖ ਦਾ ਦੇਖੋ ਨਾ, ਜਿਹੜਾ ਸੱਚ ਨੂੰ ਮੰਨ ਲੈਂਦਾ ਵੀ ਸੱਚ ਤਾਂ ਹੈ ਪਰ ਚੱਲਣਾ ਔਖਾ, ਉਹ ਸਿੱਖ ਦਾ ਉਹਨੂੰ ਮੰਨ ਸਕਦੇ ਹਾਂ ਅਸੀਂ, ਸੱਚ ਨੂੰ ਤਾਂ ਮੰਨ ਗਿਆ ਤੂੰ। ਸਿੱਖ ਤਾਂ ਹੈ ਪਰ ਚਲੋ ਚੱਲਿਆ ਥੋੜ੍ਹਾ ਬਹੁਤਾ, ਥੋੜ੍ਹੀ ਬਹੁਤੀ ਸਿੱਖਿਆ ਦਾ ਅਸਰ ਤਾਂ ਪਿਆ, ਝੂਠ ਹਨ ਸੱਚ ਦਾ ਪਤਾ ਤਾਂ ਲੱਗਿਆ ਉਹਨੂੰ, ਵਿਆਹ ਗੱਲ ਠੀਕ ਹੈ ਪਰ ਕਮਾਉਣੀ ਔਖੀ। ਉਹ ਮੋਖ ਦੁਆਰ ਤੱਕ ਨਹੀਂ ਪਹੁੰਚੂ, ਉਹਦੇ ਰਸਤੇ ਰੁਕਾਵਟ ਆ ਗਈ, ਕਿਉਂ ਮੰਨਣ ਤੋਂ ਮੁਨਕਰ ਹੋ ਗਿਆ, ਚੱਲਣ ਤੋਂ ਮੁਨਕਰ ਹੋ ਗਿਆ। ਹਾਂਜੀ,
ਮੰਨੇ ਤਰੇ ਤਾਰੇ ਗੁਰਸਿੱਖ,
ਮੰਨੇ ਤਰੇ ਲਫ਼ਜ਼ ਜੇ ਪੜ੍ਹੀਏ ਫਿਰ ਜ਼ਿਆਦਾ ਚੰਗਾ, ਤਰੇ ਲਫ਼ਜ਼ ਹੋਣਾ ਨਹੀਂ, ਤਰੇ ਇੱਕ ਵਚਨ ਹੋ, ਜੇ ਤਰ੍ਹਾਂ ਪੜਾਂਗੇ ਤਾਂ ਆਪਣੇ ਆਪ ਚਾਹੂ, ਪਰ ਅੱਗੇ ਤਾਰੇ ਕੋਲ ਸਿੱਖਾ ਹੈ।